ਬਿਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਤੇ ਭਈ ਸਾਂਤ ਪਰਸਤ ਪਾਪ ਨਾਠੇ।
ਲੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਜਿਹੜੇ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ ਉਹ ਨਾਮ ਰਸੀਆਂ ਦੀ ਮਹਿਮਾ ਕੀਤੀ ਹੈ। ਓਏ ਹਮਾਰੇ ਸਾਜਣਾ ਹਮ ਉਨਕੀ ਰੇਣ ਜਨ ਭੇਟਤ ਹੋਵਤ ਸੁਖੀ ਜੀ ਦਾਨ ਦੇਣ ਰਹਾਓ। ਉਹ ਸਾਡੇ ਸੱਜਣ ਨੇ, ਸੱਜਣ ਕਹਿੰਦੇ ਨੇ ਜਿਹੜੇ ਦਿਲ ਦੇ ਪਿਆਰੇ ਹੋਣ, ਦਿਲ ਦੇ ਜਾਨੀ ਹੋਣ, ਉਹ ਮਹਾਂਪੁਰਖ ਸਾਡੇ ਜਿਗਰੀ ਯਾਰ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਜਿਨ ਭੇਟਤ ਹੋਵਤ ਸੁਖੀ, ਜਿਨ੍ਹਾਂ ਨੂੰ ਮਿਲ ਕੇ ਸਾਡਾ ਜੀਵਨ ਸੁਖੀ ਹੋ ਜਾਂਦਾ ਹੈ, ਤੇ ਜੀ ਦਾਨ ਦੇਣ ਤੇ ਉਹ ਮਹਾਂਪੁਰਖ ਸਾਨੂੰ ਅਸਲੀ ਜੀ ਦਾਨ ਬਖਸ਼ਿਸ਼ ਕਰਦੇ ਹਨ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੇ ਸੇਈ ਇਹ ਆਏ ਸਫਲ ਤਿਨਾ ਕੇ ਕੰਮ ਜਨ ਮਰਨ ਦੋਹ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹ ਮਹਾਂਪੁਰਖ ਅਸਲੀ ਜੀ ਦਾਨ ਸਾਨੂੰ ਬਖਸ਼ਿਸ਼ ਕਰਦੇ ਹਨ। ਲੋ ਹੁਣ ਆਰੰਭ ਤੋਂ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਹੋ ਰਹੀ ਹੈ।
ਮਹਾਂ ਤਪਤ ਤੇ ਭਈ ਸਾਂਤ ਪਰਸਤ ਪਾਪ ਨਾਠੇ।
ਲੋ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਸਾਡੇ ਸਾਰੇ ਪਾਪ ਨਾਸ ਹੋ ਗਏ ਤੇ ਸਾਡੇ ਅੰਦਰ ਜੋ ਤ੍ਰਿਸ਼ਨਾ ਦੀ ਮਹਾ ਅਗਨੀ ਬਲ ਰਹੀ ਸੀ, ਜਿਹਦੇ ਨਾਲ ਸਾਡਾ ਮਨ ਸੜ ਰਿਹਾ ਸੀ, ਮਹਾਂ ਤਪਤ ਤੇ ਭਈ ਸ਼ਾਂਤ, ਹੁਣ ਉਸ ਮਹਾਂ ਤਪਸ਼ ਤੋਂ ਸਾਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਭਾਵ ਉਹਨਾਂ ਮਹਾਂਪੁਰਖਾਂ ਦੀ ਮਿਹਰ ਦੇ ਨਾਲ ਤੇ ਸਾਡੇ ਮਨ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ ਤੇ ਉਸ ਮਹਾਂ ਤਪਸ਼ ਤੋਂ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਅੰਧਕੂਪ ਮਹਿ ਗਲਤ ਥੇ ਕਾਟੇ ਦੇ ਹਾਥੇ।
ਲੋ ਅਸੀਂ ਤਾਂ ਅੰਨਾ ਖੂਹ ਸੀ ਇਹ ਸੰਸਾਰ ਜਾਂ ਮਾਇਆ ਦਾ ਮੋਹ, ਅਸੀਂ ਤਾਂ ਅੰਨੇ ਖੂਹ ਦੇ ਵਿੱਚ ਗਲਤ ਥੇ ਦਾ ਅਰਥ ਹੈ ਵੀ ਡੁੱਬ ਰਹੇ ਸੀ, ਅਸੀਂ ਤਾਂ ਅੰਨੇ ਖੂਹ ਸੰਸਾਰ ਦੀ ਅਥਵਾ ਮਾਇਆ ਦੇ ਮੋਹ ਦੇ ਵਿੱਚ ਗੋਤੇ ਖਾ ਰਹੇ ਸੀ। ਕਾਢੇ ਦੇ ਹੱਥੇ ਉਹਨਾਂ ਮਹਾਂਪੁਰਖਾਂ ਨੇ ਆਪਣਾ ਹੱਥ ਦੇ ਕੇ ਤੇ ਕਿਰਪਾ ਕਰਕੇ ਮਿਹਰ ਕਰਕੇ ਸਾਨੂੰ ਬਾਹਰ ਕੱਢ ਲਿਆ ਹੈ।
ਓਏ ਹਮਾਰੇ ਸਾਜਨਾ ਹਮ ਉਨਕੀ ਰੇਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਸਾਡੇ ਦਿਲ ਦੇ ਮਿੱਤਰ ਹਨ, ਮਨ ਦੇ ਮੇਲੀ ਮਹਾਂਪੁਰਖ ਨੇ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ।
ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਣ,
ਜਿਨ੍ਹਾਂ ਨੂੰ ਮਿਲ ਕੇ ਸਾਡਾ ਜੀਵਨ ਸੁਖੀ ਹੋ ਜਾਂਦਾ ਹੈ ਤੇ ਉਹ ਮਹਾਂਪੁਰਖ ਐਸੇ ਪਰਉਪਕਾਰੀ ਮਹਾਂਪੁਰਖ ਨੇ, ਭਾਈ ਉਹ ਸਾਰੇ ਜੀਵਾਂ ਨੂੰ ਜੀ ਦਾਨ ਬਖਸ਼ਿਸ਼ ਕਰਦੇ ਹਨ।
ਰਹਾਓ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਕੋਈ ਸਾਡੇ ਮੱਥੇ ਤੇ ਪਰਾ ਪੂਰਬਲਾ, ਪਰਾ ਦਾ ਅਰਥ ਹੈ ਉਤਕ੍ਰਿਸ਼ਟ ਤੇ ਪੂਰਬਲਾ ਦਾ ਅਰਥ ਪਹਿਲਾ, ਪਰਾ ਉਤਕ੍ਰਿਸ਼ਟ ਪੂਰਬਲਾ ਕੋਈ ਪਿਛਲੇ ਜਨਮ ਦਾ ਚੰਗਾ ਭਾਗ ਚੰਗਾ ਪੁੰਨ ਕਰਮ ਲਿਖਿਆ ਹੋਇਆ ਸੀ, ਮਿਲਿਆ ਅਬ ਆਏ, ਜਿਸਦਾ ਫਲ ਹੁਣ ਸਾਨੂੰ ਆ ਕੇ ਪ੍ਰਾਪਤ ਹੋਇਆ ਹੈ।
ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ।
ਤੇ ਭਾਵ ਮਹਾਂਪੁਰਖਾਂ ਦੀ ਸੰਗਤ ਪੂਰਬਲੇ ਪੁੰਨ ਕਰਮਾਂ ਦਾ ਸਦਕਾ ਪ੍ਰਾਪਤ ਹੋਈ ਹੈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟੇ ਉਹ ਪੁਰਖ ਰਸਕ ਬੈਰਾਗੀ। ਬਸ ਸੰਗ ਹਰ ਸਾਧਕ ਹੈ ਵੀ ਜਿਹੜੇ ਉਸ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਵਸਦਿਆਂ ਹੋਇਆਂ ਪੂਰਨ ਆਸਾਏ, ਸਾਡੀਆਂ ਸਭ ਆਸਾਂ ਖਾਹਿਸ਼ਾਂ ਵੀ ਪੂਰਨ ਹੋ ਗਈਆਂ ਹਨ।
ਪੈ ਬਿਨ ਸੇ ਤਿਉ ਲੋਕ ਕੇ ਪਾਏ ਸੁਖ ਥਾਨ।
ਲੋ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ ਤਿੰਨੇ ਲੋਕਾਂ ਦੇ ਪੈਰ ਡਰ ਨਾਸ ਹੋ ਗਏ ਹਨ, ਕਿਉਂਕਿ ਤਿੰਨ ਲੋਕ ਨੇ, ਇੱਕ ਆ ਮਾਤ ਲੋਕ ਹੈ ਤੇ ਦੂਸਰਾ ਪਤਾਲ ਲੋਕ ਹੈ ਜਿਹੜਾ ਇਸ ਧਰਤੀ ਤੋਂ ਹੇਠਾਂ ਹੈ, ਤੇ ਤੀਸਰਾ ਹੈ ਵੀ ਅੱਗੇ ਸਵਰਗ ਲੋਕ। ਇਹ ਤਿੰਨੇ ਲੋਕਾਂ ਦੇ ਸਾਡੇ ਡਰ ਪੈ ਦੂਰ ਹੋ ਗਏ ਨੇ, ਪਾਏ ਸੁਖ ਥਾਨ, ਅਸੀਂ ਸੁਖ ਦਾ ਅਸਥਾਨ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਹਾਸਲ ਕਰ ਲਿਆ ਹੈ।
ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ।
ਵੀ ਸਾਡੇ ਤੇ ਸਮਰੱਥ ਸਤਿਗੁਰੂ ਨੇ ਦਇਆ ਕੀਤੀ ਹੈ, ਸਮਰੱਥ ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ। ਬਸਿਆ ਮਨ ਨਾਮ, ਵੀ ਸਾਡੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਵਸ ਗਿਆ ਹੈ।
ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਸਾਡੇ ਦਾਸਾਂ ਦੀ ਟੇਕ ਤੇ ਤੂੰ ਹੈ, ਤੇਰਾ ਆਧਾਰ ਸਾਨੂੰ ਤੇਰਾ ਹੀ ਲੋਕ ਤੇ ਪ੍ਰਲੋਕ ਦੇ ਵਿੱਚ ਆਸਰਾ ਹੈ।
ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ।
ਹੇ ਵਾਹਿਗੁਰੂ ਤੂੰ ਕਰਨ ਕਾਰਨ ਸਮਰੱਥ ਹੈ, ਜਿੰਨੇ ਵੀ ਦੁਨੀਆਂ ਵਿੱਚ ਸਾਧਾਰਨ ਤੇ ਅਸਾਧਾਰਨ ਕਾਰਨ ਹਨ ਉਹਨਾਂ ਨੂੰ ਪੈਦਾ ਕਰਨ ਲਈ ਤੂੰ ਸਮਰੱਥ ਹੈ, ਤੇ ਹਰ ਅਗਮਾ ਅਪਾਰ। ਹੇ ਵਾਹਿਗੁਰੂ ਤੂੰ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ, ਤੇ ਸਾਡੀ ਟੇਕ ਤੂੰ ਹੈ, ਤੇ ਤੇਰਾ ਹੀ ਸਾਨੂੰ ਆਪਣੇ ਮਨ ਦੇ ਵਿੱਚ ਆਸਰਾ ਹੈ।
ਬਿਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਾਨੂੰ ਦੁੱਖ ਆ ਕੇ ਕਿਉਂ ਲੱਗਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁੱਖ ਤਦੇ ਜਦ ਵਿਸਰੇ, ਬਈ ਜਦੋਂ ਕਿਸੇ ਨੂੰ ਵਾਹਿਗੁਰੂ ਭੁੱਲ ਜਾਵੇ ਉਸ ਵੇਲੇ ਉਹਨੂੰ ਆ ਕੇ ਦੁੱਖ ਚਿੰਬੜਦੇ। ਦੁੱਖ ਤਦੇ ਜਦ ਵਿਸਰੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਪਰਮੇਸ਼ਰ ਤੇ ਭੁੱਲੀਆਂ ਵਿਆਪਨ ਸਭੇ ਰੋਗ। ਜਦੋਂ ਸਾਨੂੰ ਵਾਹਿਗੁਰੂ ਦਾ ਸਿਮਰਨ ਭੁੱਲ ਜਾਵੇ ਉਸੇ ਵੇਲੇ ਦੁੱਖ ਆ ਕੇ ਘੇਰ ਲੈਂਦਾ ਹੈ। ਦੁੱਖ ਤਦੇ ਜਦ ਵਿਸਰੇ, ਜਦੋਂ ਵੀ ਸਾਨੂੰ ਵਾਹਿਗੁਰੂ ਭੁੱਲ ਜਾਵੇ ਉਸ ਵੇਲੇ ਦੁੱਖ ਆ ਕੇ ਘੇਰ ਲੈਂਦਾ ਹੈ। ਸੁਖ ਪ੍ਰਭ ਚਿਤ ਆਏ, ਜਦੋਂ ਵਾਹਿਗੁਰੂ ਚੇਤੇ ਆਉਂਦਾ ਉਸ ਵੇਲੇ ਸੁਖ ਸਾਨੂੰ ਪ੍ਰਾਪਤ ਹੁੰਦਾ। ਭਾਵ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਸੁਖ ਹੈ ਤੇ ਉਹਦੇ ਵਿਸਿਮਰਨ ਦੇ ਵਿੱਚ ਹੀ ਦੁੱਖ ਆ ਕੇ ਘੀਰਦਾ ਹੈ। ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ, ਭਈ ਸੰਤਾਂ ਲਈ ਇਹੀ ਇੱਕ ਆਨੰਦ ਰੂਪ ਵਸਤੂ ਹੈ, ਸੰਤਾਂ ਲਈ ਇਹੀ ਇੱਕ ਆਨੰਦਮਈ ਦਾਤ ਹੈ। ਨਿਤ ਹਰ ਗੁਣ ਗਾਏ, ਉਹ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ, ਵੀ ਇਹਦੇ ਵਿੱਚ ਹੀ ਉਹਨਾਂ ਨੂੰ ਮਹਾਨ ਆਨੰਦ ਖੁਸ਼ੀਆਂ ਤੇ ਖੇੜਾ ਪ੍ਰਾਪਤ ਹੋ ਜਾਂਦਾ ਹੈ।
ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਕਈ ਲੋਕ ਪੁੱਛਦੇ ਨੇ ਬਈ ਵਾਹਿਗੁਰੂ ਦੇ ਸਿਮਰਨ ਕਰਨ ਦਾ ਕੀ ਲਾਭ ਹੈ, ਜੇ ਅਸੀਂ ਸਿਮਰਨ ਨਾ ਕਰੀਏ ਤਾਂ ਉਹਦਾ ਕੀ ਨੁਕਸਾਨ ਹੈ? ਲਓ ਹੁਣ ਇਹਦੇ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਹਨ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ, ਬਈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ, ਬਈ ਉਹੀ ਮਨੁੱਖ ਮਲੀਨ ਬਹੁਤ ਮੈਲੇ ਅਪਵਿੱਤਰ ਜੀਵਨ ਵਾਲਾ ਬਣ ਜਾਂਦਾ, ਉਹੀ ਦੀਨ ਅਤਿ ਗਰੀਬ ਤੇ ਕੰਗਾਲ ਬਣਦਾ, ਉਹੀ ਹੀਣਾ ਬਹੁਤ ਨੀਚ ਤੇ ਨਖਿੱਧ ਬਣਦਾ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਉਹੀ ਮਲੀਨ, ਉਹੀ ਦੀਨ ਗਰੀਬ ਤੇ ਉਹੀ ਹੀਣ ਵੀ ਬਹੁਤ ਨੀਵਾਂ ਹੀਣਾ ਬਣਦਾ ਹੈ। ਇਸੇ ਲਈ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ।
ਕਰਨੈ ਹਾਰ ਨਾ ਬੂਝਈ ਆਪ ਗਨੈ ਬਿਗਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਹ ਜਿਹੜਾ ਜੀਵ ਹੈ ਉਸ ਕਰਨ ਹਾਰ ਉਸ ਪਰਮ ਪਿਤਾ ਸਿਰਜਨ ਹਾਰ ਨੂੰ ਤੇ ਸਮਝਦਾ ਹੀ ਨਹੀਂ। ਆਪ ਗਨੈ ਬਿਗਾਨਾ, ਵੀ ਇਹ ਆਪਣੇ ਆਪ ਨੂੰ ਬੇਗਾਨਾ ਸਮਝੀ ਬੈਠਾ। ਭਾਵ ਸਾਡੇ ਸਾਰਿਆਂ ਦਾ ਪਿਤਾ ਅਕਾਲ ਪੁਰਖ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਇਹ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਦਿਆਲੂ ਕਿਰਪਾਲੂ ਪਿਤਾ ਹੈ। ਕਰਨਾ ਹਾਰ ਨਾ ਬੁੱਝੀ, ਅਸੀਂ ਉਸ ਸਿਰਜਨਹਾਰ ਉਸ ਪਿਤਾ ਪਰਮਾਤਮਾ ਨੂੰ ਕੁਛ ਸਮਝਦੇ ਹੀ ਨਹੀਂ। ਤੇ ਇਸ ਜੀਵ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਨੇ, ਕਰਨਾ ਹਾਰ ਨਾ ਬੁੱਝੀਏ ਜੀਵ ਉਹ ਸਿਰਜਨਹਾਰ ਪਿਤਾ ਪਰਮਾਤਮਾ ਨੂੰ ਤੇ ਕੁਛ ਸਮਝਦਾ ਹੀ ਨਹੀਂ। ਆਪ ਗਣੈ ਬੇਗਾਨਾ, ਇਹ ਆਪਣੇ ਆਪ ਨੂੰ ਬੇਗਾਨਾ ਸਮਝੀ ਬੈਠਾ। ਭਾਵ ਇਹਨੂੰ ਆਪਣੇ ਪਿਤਾ ਪਰਮੇਸ਼ਰ ਦਾ ਪਤਾ ਨਹੀਂ ਹੈ, ਉਹਦਾ ਗਿਆਨ ਨਹੀਂ ਇਸ ਨੂੰ ਪ੍ਰਾਪਤ ਹੋਇਆ, ਤੇ ਹੁਣ ਇਹ ਆਪਣੇ ਆਪ ਨੂੰ ਬੇਗਾਨਾ ਹੀ ਸਮਝੀ ਬੈਠਾ। ਬੇਗਾਨਾ ਕਿਵੇਂ? ਹੁਣ ਹਰ ਮਨੁੱਖ ਜਿਸ ਨੂੰ ਇਸ ਗੱਲ ਦਾ ਗਿਆਨ ਨਾ ਹੋਵੇ ਵੀ ਅਸਲੀ ਪਿਤਾ ਤੇ ਪਰਮਾਤਮਾ ਹੈ ਜਿਸਨੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ, ਫਿਰ ਉਹ ਬੇਗਾਨਾ ਕਿਵੇਂ ਹੋ ਗਿਆ? ਉਹ ਬੇਗਾਨਾ ਹੋ ਗਿਆ ਵੀ ਉਹ ਕਹਿੰਦਾ ਵੀ ਮੈਂ ਤੇ ਆਪਣੇ ਰਿਸ਼ਤੇਦਾਰਾਂ ਦਾ ਹਾਂ, ਮੈਂ ਆਪਣੇ ਪਰਿਵਾਰ ਦਾ ਹਾਂ, ਮੈਂ ਆਪਣੇ ਧੀਆਂ ਪੁੱਤਰਾਂ ਦਾ ਹਾਂ। ਉਹ ਇਉਂ ਬੇਗਾਨਾ ਆਪਣੇ ਆਪ ਨੂੰ ਸਮਝਦਾ ਰਹਿੰਦਾ। ਦੂਜਾ ਇਹਦਾ ਅਰਥ ਇਸ ਢੰਗ ਦੇ ਨਾਲ ਵੀ ਵਿਦਵਾਨਾਂ ਨੇ ਕੀਤਾ ਹੈ, ਕਰਨਾ ਹਾਰਨਾ ਬੂਝੀ ਆਪ ਗਣੈ ਬੇਗਾਨਾ। ਬੇਗਾਨਾ ਦਾ ਅਰਥ ਹੈ ਬੇਗਿਆਨਾ, ਪਾਠ ਮੰਨ ਕੇ ਬੇਗਾਨਾ ਦਾ ਅਰਥ ਮੂਰਖ ਵੀ ਕੀਤਾ ਬਿਨਾਂ ਗਿਆਨ ਤੋਂ। ਕਰਨਾ ਹਾਰਨਾ ਬੂਝੀ ਆਪ ਗਣੈ ਬੇਗਾਨਾ, ਇਹ ਜੀਵ ਐਸਾ ਮੂਰਖ ਹੈ ਇਹ ਉਹ ਸਿਰਜਣਹਾਰ ਪਿਤਾ ਪਰਮਾਤਮਾ ਨੂੰ ਤੇ ਸਮਝਦਾ ਨਹੀਂ ਤੇ ਆਪਣੇ ਆਪ ਨੂੰ ਬਹੁਤ ਵੱਡਾ ਗਿਣਦਾ ਹੈ।
ਦੁਖ ਤਦੇ ਜਦ ਵੀਸਰੈ ਸੁਖ ਪ੍ਰਭ ਚਿਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁੱਖ ਉਦੋਂ ਹੀ ਆ ਕੇ ਲੱਗਦਾ ਹੈ ਜਦੋਂ ਵਾਹਿਗੁਰੂ ਭੁੱਲ ਜਾਵੇ ਤੇ ਜਦੋਂ ਵਾਹਿਗੁਰੂ ਚੇਤੇ ਆਵੇ ਉਸ ਵੇਲੇ ਸੁਖ ਪ੍ਰਾਪਤ ਹੋ ਜਾਂਦਾ ਹੈ।
ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ।
ਲੋ ਸੰਤਾਂ ਲਈ ਇਹੀ ਆਨੰਦ ਰੂਪ ਵਸਤੂ ਹੈ, ਉਹ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ ਤੇ ਵਾਹਿਗੁਰੂ ਦੇ ਗੁਣ ਗਾ ਕੇ ਉਹਨਾਂ ਦਾ ਮਨ ਖਿੜਿਆ ਰਹਿੰਦਾ ਹੈ।
ਰਹਾਉ ਉੱਚੇ ਤੇ ਨੀਚਾ ਕਰੈ ਨੀਚ ਖਿਨ ਮੈਂ ਥਾਪੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਉੱਚੇ ਤੇ ਨੀਚਾ ਕਰੈ, ਉਹ ਵਾਹਿਗੁਰੂ ਵੀ ਉੱਚੇ ਤੋਂ ਨੀਵਾਂ ਵੀ ਕਰ ਸਕਦਾ ਹੈ। ਨਦਰੋ ਪੱਠੀ ਜੇਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਪਿੱਖ ਨਾ ਪਾਏਗਾ। ਵਾਹਿਗੁਰੂ ਜਿਹੜੇ ਉੱਚੇ ਆਪਣੇ ਆਪ ਨੂੰ ਕੋਈ ਰਾਜੇ ਤੇ ਮਹਾਰਾਜੇ ਸਦਵਾਉਂਦੇ ਨੇ, ਉਹਨਾਂ ਨੂੰ ਨੀਵਾਂ ਕਰ ਦਿੰਦਾ। ਪਤਾ ਨੀ ਕਦੋਂ ਤਖ਼ਤ ਤੋਂ ਤਖ਼ਤੇ ਤੇ ਆ ਜਾਂਦੇ ਨੇ। ਅਸੀਂ ਵੇਖਦੇ ਹਾਂ ਸੰਸਾਰ ਦੇ ਵਿੱਚ ਕੀ ਕੁਛ ਹੁੰਦਾ ਰਹਿੰਦਾ। ਜਿਹੜੇ ਕੋਈ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣ ਜਾਂਦੇ ਨੇ ਤੇ ਥੋੜੇ ਸਮੇਂ ਤੋਂ ਬਾਅਦ ਹੀ ਰਾਜ ਪਲਟਾ ਹੋ ਜਾਂਦਾ, ਉਹ ਤਖ਼ਤ ਤੋਂ ਤਖ਼ਤੇ ਤੇ ਆ ਜਾਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਵਾਹਿਗੁਰੂ ਦੇ ਅਸਚਰਜ ਕੌਤਕ ਨੇ। ਉੱਚੇ ਤੇ ਨੀਚਾ ਕਰੇ, ਉਹ ਉੱਚਿਆਂ ਤੋਂ ਨੀਵਾਂ ਕਰ ਦਿੰਦਾ ਹੈ। ਨੀਚ ਖਿਨਮੈ ਥਾਪੈ, ਤੇ ਜਿਹੜਾ ਨੀਵਾਂ ਹੁੰਦਾ ਹੈ ਤੇ ਉਹਨੂੰ ਖਿਨ ਦੇ ਵਿੱਚ ਹੀ ਉੱਚੀ ਪਦਵੀ ਤੇ ਰਾਜ ਸਿੰਘਾਸਨ ਤੇ ਟਿਕਾ ਦਿੰਦਾ ਹੈ।
ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦਾ ਬੇਅੰਤ ਪ੍ਰਤਾਪ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ, ਕੋਈ ਉਸਦੀ ਕਦਰੋ ਕੀਮਤ, ਕੋਈ ਉਸ ਵਾਹਿਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਪੇਖਤ ਲੀਲਾ ਰੰਗ ਰੂਪ ਚਲਣਾ ਦਿਨ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮਨੁੱਖ ਦਾ ਸੁਭਾਵ ਐਸਾ ਬਣਿਆ ਹੋਇਆ ਹੈ, ਪੇਖਤ ਲੀਲਾ ਰੰਗ ਰੂਪ, ਵੀ ਅਨੇਕਾਂ ਤਰ੍ਹਾਂ ਜੀਵਨ ਦੀ ਲੀਲਾ ਨੂੰ ਵੇਖਦਿਆਂ ਹੋਇਆਂ ਤੇ ਅਨੇਕਾਂ ਰੰਗ ਰੂਪ ਵੇਖਦਿਆਂ ਹੋਇਆਂ, ਵੀ ਅੱਜ ਸੇਵਾ ਕਰਦੇ ਹਾਂ, ਅੱਜ ਬਾਣੀ ਪੜ੍ਹਦੇ ਹਾਂ, ਚੱਲਣਾ ਦਿਨ ਆਇਆ ਤੇ ਅਖੀਰ ਚੱਲਣ ਦਾ ਦਿਨ ਆ ਜਾਂਦਾ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਕਹਿੰਦੇ ਨੇ ਕੋਈ ਰਾਜਾ ਸੀ ਔਰ ਉਹ ਕਿਸੇ ਮਹਾਂਪੁਰਖਾਂ ਦੇ ਕੋਲ ਗਿਆ ਤੇ ਮਹਾਂਪੁਰਖ ਕਹਿਣ ਲੱਗੇ, ਰਾਜਾ ਤੂੰ ਐਸ਼ੋ ਇਸ਼ਰਤ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ ਤੇ ਕਦੇ ਰੱਬ ਦਾ ਨਾਮ ਹੀ ਲੈ ਲਿਆ ਕਰ। ਉਹ ਅੱਗੋਂ ਕਹਿਣ ਲੱਗਾ, ਮਹਾਰਾਜ ਕੋਈ ਨੀ, ਲੈ ਲਵਾਂਗੇ, ਬਥੇਰੀ ਉਮਰ ਪਈ ਹੈ। ਜਿਵੇਂ ਅਕਸਰ ਆਪਾਂ ਵੀ ਇਹ ਗੱਲਾਂ ਕਹਿ ਦਿੰਦੇ ਹਾਂ, ਬਥੇਰੀ ਉਮਰ ਪਈ ਹੈ, ਜਪ ਲਵਾਂਗੇ, ਹਾਲੇ ਕੀ ਹੋਇਆ। ਤੇ ਮਹਾਂਪੁਰ ਕਹਿਣ ਲੱਗੇ, ਭਾਈ ਇਹ ਤੇ ਸਮੇਂ ਨੂੰ ਸੰਭਾਲਣਾ ਹੀ ਜ਼ਰੂਰੀ ਹੈ। ਵਕਤ ਵਿਚਾਰੇ ਸੋ ਬੰਦਾ ਹੋਏ, ਜਿਹੜਾ ਸਮੇਂ ਦੀ ਵਿਚਾਰ ਕਰੇ, ਸਮੇਂ ਦੀ ਸੰਭਾਲ ਕਰੇ, ਉਹੀ ਮਨੁੱਖ ਸਿਆਣਾ ਹੁੰਦਾ। ਤੁਹਾਨੂੰ ਪਤਾ ਹੈ ਭਗਤ ਕਬੀਰ ਜੀ ਨੇ ਕੀ ਉਪਦੇਸ਼ ਦਿੱਤਾ ਹੈ। ਉਹ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜ ਲਿਹੇ ਰੇ ਮਨ ਸਾਰਿੰਗ ਪਾਨੀ, ਅਬ ਨਾ ਪਜਿਸ ਪਜਿਸ ਕਾ ਭਾਈ, ਜੇ ਹੁਣ ਚੰਗਾ ਭਲਾ ਨੀ ਨਾਮ ਜਪ ਸਕਦਾ, ਫਿਰ ਕਦੋਂ ਜਪੇਗਾ। ਆਵੇ ਅੰਤ ਨਾ ਭਜਿਆ ਜਾਏ, ਜਦੋਂ ਅੰਧਾ ਸਮਾਂ ਆ ਗਿਆ ਤੇ ਜਿਸ ਵੇਲੇ ਸਰੀਰ ਵੀ ਤੇਰਾ ਪ੍ਰਾਏ ਵਸ ਹੋ ਗਿਆ, ਤੇ ਉਸ ਵੇਲੇ ਤੂੰ ਕਿਵੇਂ ਨਾਮ ਜਪੇਗਾ। ਚਲੋ ਮਹਾਂਪੁਰਖਾਂ ਨੇ ਰਾਜੇ ਨੂੰ ਬੜਾ ਉਪਦੇਸ਼ ਦਿੱਤਾ ਪਰ ਉਹਨੂੰ ਨਾ ਸਮਝ ਆਈ। ਉਸੇ ਤਰ੍ਹਾਂ ਹੀ ਉਸਨੇ ਬਸ ਕੰਨ ਮੁੜ ਮਾਰ ਛੱਡਣਾ। ਅਖੀਰ ਮਹਾਂਪੁਰਖਾਂ ਨੇ ਫਿਰ ਇੱਕ ਦਿਨ ਉਸਨੂੰ ਕਹਿ ਦਿੱਤਾ, ਕਹਿੰਦੇ ਰਾਜਨ ਬਈ ਇਹ ਹੁਣ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ, ਤੈਨੂੰ ਕੁਛ ਕਰਨਾ ਪਵੇਗਾ। ਉਹ ਕਹਿੰਦਾ, ਮਹਾਰਾਜ ਸਤ ਬਚਨ। ਹੁਣ ਰਾਜਾ ਤੇ ਹੌਲੀ ਹੌਲੀ ਭਗਤੀ ਕਰਨ ਲੱਗ ਪਿਆ ਤੇ ਜਿਹੜੀ ਹੁਣ ਰਾਣੀ ਸੀ ਤੇ ਉਹ ਹੁਣ ਰਾਜੇ ਨੂੰ ਉਸ ਪਾਸੇ ਲੱਗਣ ਨਾ ਦੇਵੇ। ਉਹ ਆਖੇ, ਤੂੰ ਕਿਹੜੇ ਪਾਸੇ ਲੱਗ ਗਿਆ। ਹੁਣ ਵੀ ਦੁਨਿਆਵੀ ਤੌਰ ਤੇ ਆਪਾਂ ਵੇਖੀਏ, ਜੇ ਕੋਈ ਬੰਦਾ, ਕੋਈ ਮਾਈ ਭਾਈ, ਕੋਈ ਆਖੇ ਮੈਂ ਪਾਠ ਕਰਨਾ ਜਾਂ ਮੈਂ ਸਿਮਰਨ ਕਰਨਾ, ਤੇ ਪਰਿਵਾਰ ਵਾਲੇ ਕਹਿੰਦੇ ਨੇ ਤੂੰ ਕੰਮ ਕਰ, ਰਹਿਣ ਦੇ ਤੂੰ ਪਾਠ ਕਰਨ ਨੂੰ, ਇਹਦੇ ਵਿੱਚ ਕੀ ਪਿਆ ਹੈ? ਇਹ ਤੇ ਵਿਹਲੇ ਬੰਦਿਆਂ ਦਾ ਕੰਮ ਹੈ, ਪਾਠ ਕਰਨਾ, ਸਿਮਰਨ ਕਰਨਾ, ਮਾਲਾ ਫੇਰਨੀ, ਤੂੰ ਕਿੰਨੇ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ? ਲੋਕ ਇਉਂ ਸਮਝਦੇ ਨੇ ਵੀ ਜਿਵੇਂ ਰੱਬ ਦਾ ਨਾਮ ਜਪਣਾ ਜਿਵੇਂ ਇਹ ਕੋਈ ਵਾਧੂ ਕੰਮ ਹੁੰਦਾ। ਇਹ ਸਾਡਾ ਸੁਭਾਅ ਤੇ ਸਾਡੀ ਸੋਚ ਇਸ ਤਰ੍ਹਾਂ ਦੀ ਬਣੀ ਹੋਈ ਹੈ। ਹੁਣ ਰਾਜਾ ਤੇ ਨਾਮ ਜਪ ਰਿਹਾ ਹੈ, ਪਰ ਹੁਣ ਰਾਣੀ ਨਾਮ ਨਹੀਂ ਜਪਣ ਦਿੰਦੀ। ਤੇ ਮਹਾਂਪੁਰਖਾਂ ਨੇ ਫਿਰ ਇੱਕ ਦਿਨ ਰਾਣੀ ਨੂੰ ਵੀ ਬੁਲਾਇਆ ਤੇ ਰਾਣੀ ਨੂੰ ਕਹਿਣ ਲੱਗੇ ਵੀ ਐ ਰਾਣੀ, ਵੇਖ ਤੈਨੂੰ ਪਰਮਾਤਮਾ ਨੇ ਕਿੰਨੇ ਸੁੱਖ ਦਿੱਤੇ ਨੇ। ਤੂੰ ਰਾਜੇ ਦੇ ਘਰ ਦੇ ਵਿੱਚ ਆਈ ਹੈ, ਤੂੰ ਬਥੇਰੇ ਦੁਨੀਆਂ ਦੇ ਸੁੱਖ ਤਾਂ ਭੋਗ ਕੇ ਵੇਖ ਲੈਣ, ਹੁਣ ਤੈਨੂੰ ਵੀ ਨਾਮ ਜਪਣਾ ਚਾਹੀਦਾ, ਤੈਨੂੰ ਵੀ ਜੀਵਨ ਸਫਲਾ ਕਰਨਾ ਚਾਹੀਦਾ। ਤੇ ਉਹ ਰਾਣੀ ਕਹਿਣ ਲੱਗੀ ਉਸੇ ਤਰ੍ਹਾਂ ਜਿਵੇਂ ਰਾਜਾ ਪਹਿਲਾਂ ਕਹਿੰਦਾ ਸੀ, ਮਹਾਰਾਜ ਕੋਈ ਨੀ ਜਪ ਲਵਾਂਗੀ, ਹਾਲੇ ਤਾਂ ਬਥੇਰੀ ਉਮਰ ਪਈ ਹੈ, ਹਾਲੇ ਹੁਣੇ ਨਾਮ ਜਪ ਕੇ ਕੀ ਲੈਣਾ। ਉਹ ਕਈ ਨੌਜਵਾਨ ਕਹਿ ਦਿੰਦੇ ਹਨ ਵੀ ਹਣੇ ਹੁਣੇ ਅਸੀਂ ਆਪਣਾ ਮੂੰਹ ਬੰਨ ਲਈਏ, ਹੁਣ ਤੇ ਖਾਣ ਪੀਣ ਦੀ ਉਮਰ ਹੈ, ਹੁਣ ਤੇ ਐਸ਼ ਕਰਨ ਦੀ ਉਮਰ ਹੈ, ਅਸੀਂ ਕਿਵੇਂ ਕਰੀਏ? ਤੇ ਮਹਾਂਪੁਰਖਾਂ ਨੇ ਫਿਰ ਬੜੇ ਪਿਆਰ ਨਾਲ ਸਮਝਾਇਆ, ਕਹਿਣ ਲੱਗੇ ਬਸ ਆਹੀ ਗੱਲਾਂ ਕਰਦਿਆਂ ਹੋਇਆਂ ਪੇਖਤ ਲੀਲਾ ਰੰਗ ਰੂਪ, ਤੇ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਮਨੁੱਖ ਦੀ ਬੀਤ ਜਾਂਦੀ ਹੈ, ਵੇਖ ਲੈ। ਤੇ ਫਿਰ ਉਹ ਰਾਣੀ ਫਿਰ ਵੀ ਨਾ ਸਮਝੀ, ਉਹਦੇ ਮਨ ਨੂੰ ਨਾ ਗੱਲ ਲੱਗੀ। ਤੇ ਫਿਰ ਰਾਜਾ ਕਹਿਣ ਲੱਗਾ, ਮਹਾਰਾਜ ਤੁਸੀਂ ਰਾਣੀ ਨੂੰ ਵੀ, ਰਾਣੀ ਤੇ ਵੀ ਕਿਰਪਾ ਕਰੋ। ਮਹਾਂਪੁਰਖ ਇੱਕ ਦਿਨ ਕਹਿਣ ਲੱਗੇ ਰਾਣੀ ਨੂੰ, ਕਹਿਣ ਲੱਗੇ ਰਾਣੀ ਵੀ ਅਸੀਂ ਮੱਕੀ ਦਾ ਖੇਤ ਸੀ, ਕਹਿੰਦੇ ਅਸੀਂ ਮੱਕੀ ਦੇ ਖੇਤ ਤੋਂ ਵੀ ਦੂਸਰੇ ਪਾਸੇ ਜਾ ਕੇ ਖੜਦੇ ਹਾਂ, ਤੇ ਤੂੰ ਇਉਂ ਕਰ ਇਸ ਮੱਕੀ ਦੇ ਖੇਤ ਵਿੱਚੋਂ ਜਿਹੜੀ ਸਭ ਤੋਂ ਵਧੀਆ ਛੱਲੀ ਹੋਵੇ ਤੇ ਉਹ ਤੋੜ ਕੇ ਸਾਨੂੰ ਲਿਆ ਕੇ ਦੇਣੀ ਹੈ। ਕਹਿਣ ਲੱਗੀ ਠੀਕ ਹੈ। ਉਹ ਰਾਣੀ ਮੱਕੀ ਦੇ ਖੇਤ ਵਿੱਚ ਪ੍ਰਵੇਸ਼ ਹੋ ਗਈ ਤੇ ਮਹਾਂਪੁਰਖ ਦੂਸਰੇ ਪਾਸੇ ਖੇਤ ਤੇ ਵੱਟ ਤੇ ਜਾ ਕੇ ਖਲੋ ਗਏ। ਤੇ ਉਹ ਜਦੋਂ ਰਾਣੀ ਖੇਤ ਵਿੱਚ ਵੜੀ ਤੇ ਉਹਨੇ ਜਾ ਕੇ ਵੇਖਿਆ ਵੀ ਉਹ ਛੱਲੀ ਬਹੁਤ ਸੋਹਣੀ ਹੈ। ਉਹਨੂੰ ਹਾਲੇ ਵੇਖਦੀ ਵੇਖਦੀ ਦੀ ਅੱਗੇ ਨਿਗਾਹ ਚਲੀ ਜਾਂਦੀ, ਕਹਿੰਦੀ ਨਹੀਂ ਇਹਦੇ ਨਾਲ ਦੂਜੀ ਬਹੁਤ ਸੋਹਣੀ ਹੈ, ਫਿਰ ਉਸ ਪਾਸੇ ਤੁਰ ਪੈਂਦੀ। ਤੇ ਫਿਰ ਉਹ ਤੀਜੀ ਵੱਲ ਨਿਗਾਹ ਜਾਂਦੀ, ਉਸ ਪਾਸੇ ਤੁਰ ਪਈ, ਅਖੀਰ ਖਾਲੀ ਹਾਥੀ ਅਗਲੇ ਪਾਰ ਨਿਕਲ ਗਈ। ਮਹਾਂਪੁਰ ਕਹਿਣ ਲੱਗੇ, ਰਾਣੀ ਤੈਨੂੰ ਆਖਿਆ ਸੀ ਤੂੰ ਸਭ ਤੋਂ ਵਧੀਆ ਛੱਲੀ ਤੋੜ ਕੇ ਲਿਆਉਣੀ ਹੈ, ਤੇ ਤੂੰ ਖਾਲੀ ਹਾਥੀ ਕਿਉਂ ਆ ਗਈ? ਅੱਗੋਂ ਰਾਣੀ ਨੇ ਆਖਿਆ, ਕਹਿੰਦੀ ਮਹਾਰਾਜ ਮੈਂ ਕਰਾਂ ਕੀ, ਵੀ ਪਹਿਲਾਂ ਇੱਕ ਨੂੰ ਵੇਖਿਆ, ਫਿਰ ਦੂਜੀ ਨੂੰ ਵੇਖਿਆ, ਫਿਰ ਇਉਂ ਮੈਨੂੰ ਭਰਮ ਪਈ ਗਿਆ ਵੀ ਇਹਦੇ ਨਾਲੋਂ ਆਹ ਸੋਹਣੀ, ਉਹਦੇ ਨਾਲੋਂ ਦੂਜੀ ਸੋਹਣੀ ਹੈ, ਤੇ ਬਸ ਆਈ ਮੈਂ ਤਾਂ ਸਾਰੀ ਜ਼ਿੰਦਗੀ ਇਹ ਸਾਰਾ ਖੇਤ ਲੰਘ ਕੇ ਆ ਗਈ ਹਾਂ। ਤੇ ਮਹਾਂਪੁਰਖ ਕਹਿਣ ਲੱਗੇ, ਰਾਣੀ ਬਸ ਆਹੀ ਇੱਕ ਰਾਜ ਹੈ। ਇਸੇ ਤਰ੍ਹਾਂ ਮਨੁੱਖ ਵੀ ਆਹ ਵੀ ਮੈਂ ਕੰਮ ਕਰਕੇ ਦੇਖ ਲਾਂ, ਆਹ ਸੁੱਖ ਭੋਗ ਕੇ ਵੇਖ ਲਾਂ, ਖਾਣ ਦਾ, ਪਹਿਨਣ ਦਾ, ਭੋਗਣ ਦਾ, ਬਸ ਇਉਂ ਕਰਦਿਆਂ ਕਰਦਿਆਂ ਤੇ ਫਿਰ ਉਹ ਦਿਨ ਮੌਤ ਦਾ ਹੀ ਆ ਜਾਂਦਾ। ਵੇਖਤ ਲੀਲਾ ਰੰਗ ਰੂਪ ਚੱਲਣਾ ਦਿਨੇ ਆਇਆ, ਵੀ ਜੀਵਨ ਦੀ ਲੀਲਾ ਵੇਖਦਿਆਂ ਤੇ ਹੋਰ ਮਾਇਆ ਦੇ ਰੰਗ ਰੂਪ ਵੇਖਦਿਆਂ ਹੋਇਆਂ ਅਖੀਰ ਤੇ ਉਹ ਚੱਲਣ ਦਾ ਦਿਨ, ਕੂਚ ਕਰਨ ਦਾ ਦਿਨ, ਪਾਪ ਮੌਤ ਦਾ ਦਿਨ ਨੇੜੇ ਆ ਗਿਆ।
ਸੁਪਨੇ ਕਾ ਸੁਪਨਾ ਪਇਆ ਸੰਗ ਚਲਿਆ ਕਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਸਾਰ ਤੇ ਪਹਿਲਾਂ ਹੀ ਸੁਪਨਾ ਸੀ ਤੇ ਜਦੋਂ ਅਖੀਰ ਦਾ ਸਮਾਂ ਆਇਆ ਤੇ ਫਿਰ ਉਸ ਵੇਲੇ ਇਹ ਸੁਪਨੇ ਦਾ ਸੁਪਨਾ ਬਣ ਗਿਆ। ਪਹਿਲਾਂ ਤੇ ਖੁੱਲੀ ਅੱਖ ਦਾ ਸੁਪਨਾ ਸੀ, ਪਰ ਜਦੋਂ ਆਦਮੀ ਅੱਖਾਂ ਮੀਟ ਜਾਂਦਾ ਹੈ ਉਸ ਵੇਲੇ ਸੱਚਮੁੱਚ ਹੀ ਇਹ ਝੂਠਾ ਸੁਪਨਾ ਸੰਸਾਰ ਪ੍ਰਤੀਤ ਹੋਣ ਲੱਗ ਜਾਂਦਾ ਹੈ। ਸੰਗ ਚੱਲਿਆ ਕਮਾਇਆ, ਤੇ ਜਿਹੜਾ ਮਨੁੱਖ ਨੇ ਚੰਗਾ ਮਾੜਾ ਕਰਮ ਕੀਤਾ ਸੀ ਇਸ ਦੇ ਨਾਲ ਅੱਗੇ ਵੀ ਗਿਆ।
ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਣਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ ਤੇ ਮੈਂ ਤੇਰੀ ਸ਼ਰਨ ਦੇ ਵਿੱਚ ਪਿਆ ਹਾਂ।
ਹਰ ਦਿਨ ਸਰਹਿਣ ਨਾਨਕ ਜਪੈ ਸਦ ਸਦ ਬਲ ਜਾਈ।
ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਮਿਹਰ ਕਰੋ, ਹਰ ਦਿਨ ਰਾਤ ਦੇ ਅੰਦਰ ਮੈਂ ਤੁਹਾਡਾ ਨਾਮ ਹੀ ਜਪਦਾ ਰਵਾਂ, ਇਹ ਦਾਸ ਤੁਹਾਡਾ ਨਾਮ ਹੀ ਜਪਦਾ ਰਵੇ ਤੇ ਸਦ ਸਦ ਵੱਲ ਜਾਈ ਤੇ ਮੈਂ ਸਦਾ ਸਦਾ ਹਮੇਸ਼ਾ ਹਮੇਸ਼ਾ ਆਪ ਜੀ ਤੋਂ ਬਲਿਹਾਰ ਜਾਵਾਂ।
ਬਿਲਾਵਲ ਮਹੱਲਾ ਪੰਜਵਾਂ। ਜਲ ਢੋਵੋ ਇਹ ਸੀਸ ਕਰ, ਕਰ ਪਗ ਪਖਲਾਵੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਸਾਨੂੰ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ ਉਹਨਾਂ ਦੀ ਸੇਵਾ ਕਰਨ ਦਾ ਉਤਸ਼ਾਹ ਪੈਦਾ ਕਰਨ ਦੇ ਲਈ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ। ਕਰੋ ਮਨੋਰਥ ਮਨੈ ਮਾਹੇ, ਜੋ ਵੀ ਮੈਂ ਆਪਣੇ ਮਨ ਦੇ ਵਿੱਚ ਸੰਕਲਪ ਧਾਰਨ ਕਰਦਾ ਹਾਂ ਉਹ ਮੈਂ ਆਪਣੇ ਮਾਲਕ ਵਾਹਿਗੁਰੂ ਤੋਂ ਪ੍ਰਾਪਤ ਕਰ ਲੈਂਦਾ ਹਾਂ। ਦਿਓ ਸੋਹਣੀ ਸਾਧਕਾ ਬੀਜਣ ਟੋਲਾਵੋ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਮੈਂ ਇਹ ਵੀ ਅਰਜ ਕਰਦਾ ਹਾਂ, ਹੇ ਵਾਹਿਗੁਰੂ ਤੁਸੀਂ ਮਿਹਰ ਕਰੋ, ਦਿਓ ਸੋਹਣੀ ਸਾਧਕਾ, ਵੀ ਜਿਹੜੇ ਤੇਰੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਮੈਂ ਉਹਨਾਂ ਦੇ ਦਰ ਤੇ ਜਾ ਕੇ ਦਿਓ ਸੋਹਣੀ। ਸੋਹਣੀ ਇਹ ਮਾਲਵੇ ਦੀ ਬੋਲੀ ਹੈ। ਸੋਹਣੀ ਕਹਿੰਦੇ ਨੇ ਸੂਣ ਝਾੜੂ ਨੂੰ, ਵੀ ਸੂਣ ਕਿੱਥੇ ਪਈ ਹੈ। ਦਿਓ ਸੋਹਣੀ ਸਾਧਕ ਹੈ, ਬਈ ਮੈਂ ਮਹਾਂਪੁਰਖਾਂ ਦੇ ਦਰ ਤੇ ਜਾ ਕੇ ਝਾੜੂ ਦੇਵਾਂ ਤੇ ਬੀਜਣ ਢੋਲਾਵਾਂ। ਬੀਜਣ ਦਾ ਅਰਥ ਹੈ ਪੱਖਾ, ਤੇ ਨਾਲ ਉਹਨਾਂ ਮਹਾਂਪੁਰਖਾਂ ਨੂੰ ਜਾ ਕੇ ਪੱਖਾ ਵੀ ਚੁਲਾਵਾਂ, ਪੱਖਾ ਵੀ ਚੱਲਾਂ। ਮੈਨੂੰ ਉਹਨਾਂ ਮਹਾਂਪੁਰਖਾਂ ਦੀ ਸੇਵਾ ਦਾ ਸ਼ੁਭ ਅਵਸਰ ਬਖਸ਼ਿਸ਼ ਕਰ, ਇਹ ਮੈਂ ਵਾਹਿਗੁਰੂ ਤੋਂ ਮੰਗਦਾ ਹਾਂ। ਤੇ ਹੋਰ ਕਿਹੜੀ ਸੇਵਾ ਕਰਨੀ ਹੈ, ਲੋ ਉਹਦੇ ਬਾਰੇ ਸਤਿਗੁਰੂ ਜ਼ਿਕਰ ਕਰਦੇ ਹਨ।
ਜਲ ਢੋ ਇਹ ਸੀਸ ਕਰ, ਕਰ ਪੱਖ ਪਖਲਾਵੋ।
ਹੇ ਵਾਹਿਗੁਰੂ ਜੀ, ਮੈਂ ਇਸ ਸੀਸ ਕਰਕੇ ਉਹਨਾਂ ਮਹਾਂਪੁਰਖਾਂ ਦੇ ਅੱਗੇ ਜਲ ਢੋਵਾਂ, ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਆਪਣੇ ਸਿਰਾਂ ਦੇ ਉੱਤੇ ਘੜੇ ਰੱਖ ਕੇ ਤੇ ਖੂਹਾਂ ਤੋਂ ਜਲ ਭਰ ਕੇ ਲਿਆਉਂਦੇ ਸਨ, ਜਾਂ ਫਿਰ ਨਦੀਆਂ ਦਰਿਆਵਾਂ ਤੋਂ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ ਸੀ, ਕਿਉਂਕਿ ਉਸ ਵੇਲੇ ਵਾਟਰ ਵਰਕਸ ਤਾਂ ਹੈ ਨਹੀਂ ਸਨ, ਤੇ ਨਾ ਹੀ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਬੋਰ ਕੀਤੇ ਜਾਂਦੇ ਨੇ, ਇਸ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਤੇ ਪਾਣੀ ਬਾਹਰੋਂ ਹੀ ਢੋ ਕੇ ਲਿਆਉਣਾ ਪੈਂਦਾ ਸੀ, ਜਾਂ ਖੂਹਾਂ ਤੋਂ, ਜਾਂ ਦਰਿਆਵਾਂ ਤੋਂ, ਜਾਂ ਸਰੋਵਰਾਂ ਤੋਂ। ਸਤਿਗੁਰੂ ਫਰਮਾਉਂਦੇ ਨੇ ਜਲ ਢੋਵੋ ਇਹ ਸੀਸ ਕਰ, ਮੈਂ ਇਹ ਆਪਣੇ ਸੀਸ ਕਰਕੇ ਮਹਾਂਪੁਰਖਾਂ ਦੇ ਲਈ ਜਲ ਢੋਵਾਂ, ਤੇ ਨਾਲ ਹੀ ਕਰ ਪੱਗ ਪਖਲਾਵੋ ਤੇ ਆਪਣੇ ਹੱਥਾਂ ਦੇ ਨਾਲ ਮਹਾਂਪੁਰਖਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਵਾਂ।
ਪਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵੋ।
ਤੇ ਮੈਂ ਲੱਖਾਂ ਵਾਰੀ ਉਹਨਾਂ ਮਹਾਂਪੁਰਖਾਂ ਤੋਂ ਕੁਰਬਾਨ ਜਾਵਾਂ ਤੇ ਉਹਨਾਂ ਦੇ ਦਰਸ਼ਨ ਵੇਖ ਵੇਖ ਕੇ ਹਮੇਸ਼ਾ ਲਈ ਜੀਵਾਂ।
ਕਰੋ ਮਨੋਰਥ ਮਨੈ ਮਾਹੇ ਆਪਣੇ ਪ੍ਰਭ ਤੇ ਪਾਵੋ।
ਤੇ ਜੋ ਵੀ ਮੈਂ ਆਪਣੇ ਮਨ ਦੇ ਵਿੱਚ ਸੰਕਲਪ ਕਰਦਾ ਹਾਂ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਦਿਆਂ ਹੋਇਆਂ, ਜੋ ਵੀ ਮੈਂ ਆਪਣੇ ਮਨ ਦੇ ਵਿੱਚ ਸੰਕਲਪ ਕਰਦਾ ਹਾਂ ਉਹ ਮੈਂ ਆਪਣੇ ਵਾਹਿਗੁਰੂ ਤੋਂ, ਆਪਣੇ ਮਾਲਕ ਪ੍ਰਭੂ ਤੋਂ ਪ੍ਰਾਪਤ ਕਰ ਲੈਂਦਾ ਹਾਂ।
ਦਿਓ ਸੁਹਣੀ ਸਾਧਕਾ ਬੀਜਣ ਢੋਲਾਵੋ।
ਲਓ ਹੁਣ ਮੈਂ ਵਾਹਿਗੁਰੂ ਦੇ ਪਾਸੋਂ ਇਹ ਦਾਤ ਮੰਗਦਾ ਹਾਂ, ਹੇ ਵਾਹਿਗੁਰੂ ਮੈਂ ਉਹਨਾਂ ਮਹਾਂਪੁਰਖਾਂ ਦੇ ਦਰ ਤੇ ਝਾੜੂ ਦੇਵਾਂ ਤੇ ਨਾਲ ਉਹਨਾਂ ਨੂੰ ਪੱਖਾ ਚੁਲਾਵਾਂ, ਇਹ ਮੈਨੂੰ ਸੇਵਾ ਦਾ ਸ਼ੁਭ ਅਵਸਰ ਬਖਸ਼ੋ।
ਰਹਾਉ ਅੰਮ੍ਰਿਤ ਗੁਣ ਸੰਤ ਬੋਲ ਤੇ ਸੁਣ ਮਨੈ ਪਿਲਾਵੋ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਅੰਮ੍ਰਿਤ ਗੁਣ ਸੰਤ ਬੋਲ ਤੇ, ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਹ ਆਪਣੇ ਮੁਖ ਤੋਂ ਵਾਹਿਗੁਰੂ ਦੇ ਅੰਮ੍ਰਿਤ ਰੂਪ ਗੁਣਾਂ ਨੂੰ ਉਚਾਰਨ ਕਰਦੇ ਨੇ, ਵਾਹਿਗੁਰੂ ਦੇ ਪਰਉਪਕਾਰ ਉਚਾਰਨ ਕਰਦੇ ਨੇ। ਸੁਣ ਮਨਹਿ ਪੀ ਲਾਵੋ, ਤੇ ਮਹਾਂਪੁਰਖਾਂ ਦੇ ਕੋਲੋਂ ਵਾਹਿਗੁਰੂ ਦੀ ਸਿਫਤ ਸਲਾਹ ਦੇ ਬਚਨ ਸੁਣ ਕੇ ਤੇ ਮੈਂ ਉਸ ਅੰਮ੍ਰਿਤ ਨੂੰ ਆਪਣੇ ਮਨ ਨੂੰ ਵੀ ਪਿਆਵਾਂ, ਭਾਵ ਮਹਾਂਪੁਰਖਾਂ ਦੀ ਰਸਨਾ ਤੋਂ ਜੋ ਬਚਨ ਬੋਲਦੇ ਨੇ, ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਨੇ, ਮਨ ਨੂੰ ਅੰਮ੍ਰਿਤ ਵਰਸਦਾ ਹੈ। ਬਾਣੀ ਉਚਰੈ ਸਾਧ ਜਨ ਅਮਿਉ ਚੱਲੈ ਝਰਨੇ, ਤੇ ਮੈਂ ਉਹਨਾਂ ਦੀ ਰਸਨਾ ਤੋਂ ਉਹ ਬਚਨ ਸੁਣ ਕੇ ਆਪਣੇ ਮਨ ਨੂੰ ਅੰਮ੍ਰਿਤ ਰਸ
ਪਿਆਵਾਂ। ਹੋਏ ਬਿਖੈ ਜਲਨ ਬੁਝਾਵੋ,
ਔਰ ਉਸ ਨਾਮ ਬਾਣੀ ਦੇ ਰਸ ਦੇ ਵਿੱਚ ਸ਼ਾਂਤੀ ਤੇ ਤ੍ਰਿਪਤੀ ਹਾਸਲ ਹੁੰਦੀ ਹੈ, ਤੇ ਮੈਂ ਉਸ ਨਾਮ ਅੰਮ੍ਰਿਤ ਰਸ ਨੂੰ, ਕੀਰਤਨ ਦੇ ਰਸ ਨੂੰ ਪ੍ਰਾਪਤ ਕਰਕੇ ਬਿਖੈ ਜਲਨ ਬੁਝਾਵੋ, ਜਿਹੜੀ ਮੇਰੇ ਅੰਦਰ ਵਿਸ਼ਿਆਂ ਦੀ ਜਲਨ ਹੈ ਅਥਵਾ ਮਾਇਆ ਦੀ ਤ੍ਰਿਸ਼ਨਾ ਦੀ ਜਲਨ ਹੈ, ਮੈਂ ਇਸ ਨੂੰ ਬੁਝਾ ਲਵਾਂ।
ਜਾ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰ ਗਾਵੋ।
ਹੇ ਵਾਹਿਗੁਰੂ ਜੀ, ਜਦੋਂ ਸੰਤਾਂ ਦੀ ਮੰਡਲੀ ਸਭਾ ਆਪਸ ਵਿੱਚ ਮਿਲ ਕੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਜਦੋਂ ਸੰਤ ਮੰਡਲੀ ਭਾਵ ਉਹਨਾਂ ਮਹਾਂਪੁਰਖਾਂ ਦਾ ਜਥਾ, ਉਹਨਾਂ ਮਹਾਂਪੁਰਖਾਂ ਦੀ ਟੀਮ, ਉਹਨਾਂ ਮਹਾਂਪੁਰਖਾਂ ਦੀ ਮੰਡਲੀ ਜਦੋਂ ਰਲ ਕੇ ਭਗਤੀ ਕਰਦੇ ਹਨ, ਤਿੰਨ ਮਿਲ ਹਰ ਗਾਵਾਂ, ਮੈਂ ਉਹਨਾਂ ਦੇ ਨਾਲ ਮਿਲ ਕੇ ਵੀ ਵਾਹਿਗੁਰੂ ਦਾ ਜਸ ਗਾਵਾਂ, ਕੀਰਤਨ ਕਰਾਂ।
ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ।
ਹੇ ਵਾਹਿਗੁਰੂ ਜੀ, ਕਿਰਪਾ ਕਰੋ ਮੈਂ ਐਸੇ ਭਗਤ ਜਨਾਂ ਨੂੰ ਨਮਸਕਾਰ ਕਰਾਂ, ਐਸੇ ਮਹਾਂਪੁਰਖਾਂ ਦੇ ਚਰਨਾਂ ਤੇ ਮੈਂ ਮੱਥਾ ਵੀ ਟੇਕਾਂ ਤੇ ਨਾਲ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਮੁਖ ਮੱਥੇ ਤੇ ਲਾਵਾਂ।
ਉਠਦ ਬੈਠਦ ਜਪੋ ਨਾਮ, ਇਹ ਕਰਮ ਕਮਾਵੋ।
ਤੇ ਮਹਾਰਾਜ, ਮੈਂ ਇਹ ਕੰਮ ਕਰਦਾ ਰਵਾਂ? ਕਿਹੜਾ ਕੰਮ? ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਉਠਦਿਆਂ ਬਹਿੰਦਿਆਂ ਹਰ ਵੇਲੇ ਮੈਂ ਵਾਹਿਗੁਰੂ ਦਾ ਨਾਮ ਹੀ ਜਪਦਾ ਰਵਾਂ।
ਨਾਨਕੀ ਪ੍ਰਬੇਨਤੀ ਹਰ ਸਰਨ ਸਮਾਵੋ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਇਹੀ ਬੇਨਤੀ ਹੈ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਰ ਸਰਨ ਸਮਾਵੋ। ਹੇ ਵਾਹਿਗੁਰੂ, ਮੈਂ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਹੀ ਲੀਨ ਹੋਇਆ ਰਵਾਂ, ਉਹਨਾਂ ਦੀ ਸ਼ਰਨ ਦੇ ਵਿੱਚ ਹੀ ਹਮੇਸ਼ਾ ਲਈ ਮੈਂ ਮਗਨ ਹੋਇਆ ਰਵਾਂ ਤੇ ਕਦੇ ਵੀ ਉਹਨਾਂ ਦੀ ਸ਼ਰਨ ਤੋਂ ਬਾਹਰ ਨਾ ਹੋਵਾਂ।
ਬਿਲਾਵਲ ਮਹੱਲਾ ਪੰਜਵਾਂ, ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ, ਪ੍ਰਗਟ ਪਈ ਸਭ ਲੋ ਮੈਂ ਸੇਵਾ ਕੀ ਰਾਖੀ। ਰਹਾਓ, ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ, ਸੁਣ ਸੁਣ ਜੀਵੈ ਦਾਸ ਤੋਂ ਬਾਣੀ ਜਨ ਆਖੀ। ਹੇ ਵਾਹਿਗੁਰੂ ਜੀ, ਇਹ ਤੁਹਾਡਾ ਦਾਸ ਜਿਹੜੀ ਤੁਹਾਡੇ ਭਗਤ ਜਨਾਂ ਨੇ ਅਥਵਾ ਗੁਰੂ ਜਨਾਂ ਨੇ ਬਾਣੀ ਉਚਾਰਨ ਕੀਤੀ ਹੈ ਤੇ ਉਹਨੂੰ ਸੁਣ ਸੁਣ ਕੇ ਜੀ ਰਿਹਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਪ੍ਰਗਟ ਪਈ ਸਭ ਲੋ ਮੈਂ ਸੇਵਾ ਕੀ ਰਾਖੀ, ਇਹ ਗੱਲ ਸਾਰੇ ਲੋਕਾਂ ਦੇ ਵਿੱਚ ਪ੍ਰਸਿੱਧ ਹੋ ਗਈ ਹੈ। ਕਿਹੜੀ ਗੱਲ? ਸੇਵਕ ਕੀ ਰਾਖੀ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਸੇਵਕ ਦੀ ਪੈਜ, ਉਹ ਸੇਵਕ ਦੀ ਲੱਜਿਆ, ਉਹ ਸੇਵਕ ਦੀ ਇੱਜ਼ਤ ਆਪ ਕਾਇਮ ਰੱਖੀ ਹੈ। ਇਹ ਗੱਲ ਸਾਰੇ ਸੰਸਾਰ ਦੇ ਵਿੱਚ ਮਸ਼ਹੂਰ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ।
ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ।
ਇਹ ਦੁਨੀਆ ਇੱਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਬਹੁਤ ਹੀ ਕਠਿਨ ਹੈ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ? ਤਾਂ ਸਤਿਗੁਰੂ ਕਹਿੰਦੇ ਨੇ, ਇਹ ਸਾਗਰ ਉਹੀ ਤਰ ਸਕਦਾ ਹੈ ਜੋ ਹਰ ਗੁਣ ਗਾਏ, ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ।
ਲੋ, ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਵਸਦਾ ਹੈ ਤੇ ਸਾਧ ਸੰਗਤ ਵਿੱਚ ਵਸ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਔਰ ਉਹੀ ਪਾਵ ਸਾਗਰ ਨੂੰ ਤਰਦਾ ਹੈ, ਪਰ ਇਹ ਦਾਤ ਵਡਭਾਗੀ ਪਾਏ, ਕੋਈ ਵਡਭਾਗੀ ਪੁਰਸ਼ ਹੀ ਪ੍ਰਾਪਤ ਕਰਦਾ ਹੈ।
ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ।
ਹੇ ਵਾਹਿਗੁਰੂ ਜੀ, ਤੁਹਾਡਾ ਦਾਸ ਇਹ ਗੁਰੂ ਜਨਾਂ ਦੀ ਅਥਵਾ ਭਗਤ ਜਨਾਂ ਦੀ ਬਾਣੀ ਜੋ ਉਚਾਰਨ ਕੀਤੀ ਹੋਈ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ 6 ਸਤਿਗੁਰੂ ਸਾਹਿਬਾਨ ਦੀ ਬਾਣੀ ਹੈ, ਉੱਥੇ ਨਾਲ 15 ਭਗਤਾਂ ਦੀ ਬਾਣੀ, 17 ਭੱਟਾਂ ਦੀ ਬਾਣੀ, ਹੋਰ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਹੈ। ਉਹ ਸਾਰਿਆਂ ਦੀ ਬਾਣੀ ਜੋ ਉਚਾਰਨ ਕੀਤੀ, ਉਹਨੂੰ ਸੁਣ ਸੁਣ ਕੇ ਦਾਸ ਜੀ ਰਿਹਾ ਹੈ।
ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਗੱਲ ਸਾਰੇ ਲੋਕਾਂ ਵਿੱਚ ਪ੍ਰਸਿੱਧ ਹੋ ਗਈ ਹੈ ਵੀ ਉਸ ਵਾਹਿਗੁਰੂ ਨੇ ਆਪਣੇ ਸੇਵਕਾਂ ਦੀ ਪੈਜ, ਆਪਣੇ ਸੇਵਕਾਂ ਦੀ ਲੱਜਿਆ ਆਪ ਰੱਖੀ ਹੈ।
ਰਹਾਓ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਸ ਵਾਹਿਗੁਰੂ ਨੇ ਆਪਣੇ ਦਾਸਾਂ ਨੂੰ ਇਸ ਅੱਗ ਦੇ ਸਮੁੰਦਰ ਸੰਸਾਰ ਤੋਂ ਬਾਹਰ ਕੱਢਿਆ ਹੈ ਤੇ ਉਸ ਵਾਹਿਗੁਰੂ ਨੇ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਹਉਮੈ ਹੰਕਾਰ ਅਥਵਾ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਉਹ ਵੀ ਬੁਝਾ ਦਿੱਤੀ ਹੈ।
ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਕਾਜ ਦੇ ਵਿੱਚ ਗੁਰੂ ਮਹਾਰਾਜ ਵੀ ਸਹਾਇਕ ਹੋਏ। ਉਹ ਕਿਵੇਂ ਸਹਾਇਕ ਹੋਏ? ਜਦੋਂ ਕੋਈ ਗੁਰਸਿੱਖ ਮਾਈ ਭਾਈ ਉਹਨਾਂ ਦੇ ਪਾਸ ਚਲਿਆ ਗਿਆ, ਅੰਮ੍ਰਿਤ ਨਾਮ ਜਲ ਸੰਚਿਆ, ਉਹਨਾਂ ਨੇ ਅੰਮ੍ਰਿਤ ਰੂਪ ਨਾਮ ਇਹ ਅੰਮ੍ਰਿਤ ਜਲ ਉੱਤੇ ਸਿੰਜ ਦਿੱਤਾ ਤੇ ਜਦੋਂ ਅੰਮ੍ਰਿਤ ਜਲ ਗੁਰੂ ਮਹਾਰਾਜ ਨੇ ਛਿੜਕਿਆ ਬਈ ਇਹਦੇ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਗਈ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ। ਤਪਤ ਮਾਹੀ ਠੰਡ ਵਰਤਾਈ, ਅਨੰਦ ਪਿਆ ਦੁੱਖ ਨਾਠੇ ਪਾਈ, ਇਹ ਗੁਰੂ ਮਹਾਰਾਜ ਨੇ ਸਾਡੇ ਤੇ ਮਿਹਰ ਕੀਤੀ ਹੈ।
ਜਨਮ ਮਰਨ ਦੁੱਖ ਕਾਟਿਆ, ਸੁੱਕਾ ਥਾਨ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਹੁਣ ਜਨਮ ਮਰਨ ਦਾ ਦੁੱਖ ਵੀ ਕੱਟ ਲਿਆ ਹੈ ਤੇ ਜਿਹੜਾ ਸੁੱਖ ਦਾ ਅਸਥਾਨ ਸੀ ਤੁਰੀਆ ਪਦ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ।
ਕਾਟੀ ਸਿਰਗ ਭ੍ਰਮ ਮੋਹ ਕੀ ਆਪਣੇ ਪ੍ਰਭਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੁਣ ਭਰਮ ਤੇ ਮੋਹ ਦੀ ਸਿਲਕ ਦਾ ਅਰਥ ਹੈ ਫਾਹੀ ਵੀ ਕੱਟ ਲਈ ਹੈ। ਭਰਮ ਤੇ ਮੋਹ ਦੀ ਫਾਹੀ ਵੀ ਅਸਾਂ ਕੱਟ ਲਈ ਹੈ। ਕਿਵੇਂ? ਆਪਣੇ ਪ੍ਰਭਾਇਆ, ਹੁਣ ਅਸੀਂ ਆਪਣੇ ਮਾਲਕ ਵਾਹਿਗੁਰੂ ਦੇ ਮਨ ਵਿੱਚ ਪਾ ਗਏ ਹਾਂ।
ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੈ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੋਈ ਮਤ ਇਸ ਗੱਲ ਨੂੰ ਜਾਣੇ ਬਈ ਕਿਸੇ ਹੋਰ ਦੇ ਵੀ ਹੱਥ ਵਸ ਕੁਝ ਹੈ, ਹੋਰ ਕਿਸੇ ਦੇ ਹੱਥ ਵਸ ਕੁਝ ਵੀ ਨਹੀਂ ਹੈ। ਸਭ ਪ੍ਰਭ ਕੈ ਹਾਥ, ਬਈ ਸਭ ਕੁਝ ਵਾਹਿਗੁਰੂ ਦੇ ਆਪਣੇ ਹੱਥ ਵਸ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਈ। ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੁੰਦੀ ਹੈ, ਉਹ ਸਮਝਦੇ ਨੇ। ਮਤਾ ਕੋਈ ਇਸ ਗੱਲ ਨੂੰ ਜਾਣੇ ਬਈ ਵਾਹਿਗੁਰੂ ਤੋਂ ਛੁੱਟ ਕਿਸੇ ਦੇ ਹੋਰ ਵੀ ਹੱਥ ਵਿੱਚ ਕੁਝ ਹੈ, ਹੋਰ ਕਿਸੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਸਭ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ।
ਸਰਵ ਸੁਖ ਨਾਨਕ ਪਾਏ, ਸੰਗ ਸੰਤਨ ਸਾਥ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਤੇ ਉਹਨਾਂ ਮਹਾਂਪੁਰਖਾਂ ਦੇ ਸਾਥ ਵਿੱਚ, ਅਥਵਾ ਮਹਾਂਪੁਰਖਾਂ ਦੀ ਸੰਗਤ ਵਿੱਚ ਤੇ ਉਹਨਾਂ ਦੇ ਸਾਥੀ ਬਣ ਕੇ ਅਸਾਂ ਤਾਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ। ਭਾਈ ਦੇ ਸੁੱਖ ਸਾਧ ਸੰਗ ਪਾਇਆ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਵੀ ਸੁੱਖ ਪ੍ਰਾਪਤ ਹੁੰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਤੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਤੇ ਉਹਨਾਂ ਮਹਾਂਪੁਰਖਾਂ ਦਾ ਸਾਥੀ ਬਣ ਕੇ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੈ ਹਾਥ। ਸਰਵ ਸੁਖ ਨਾਨਕ ਪਾਏ, ਸੰਗ ਸੰਤਨ ਸਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।